मेर करो त्रंत मोह जाहे, गरीबन वाज ना दूसर तो सो, शिमो हमरी प्रभिया ना पुलन हार कहूं को मोसो, सेव करी तुमरी तन के सब ही गृह देखियात दर्ब परोसो, या कल मैं सब काल कृपान के पारी पूजान को पारी परोसो, ज्यों बुलावे हैं त्यों बोले हैं स्वामी, कुदरत कावन हमारी साध संग नानक जस गायो, जो प्रभ की अत प्यारी साध संग नानक जस गायो, जो प्रभ की अत प्यारी। परम सम्मान जो गुरु खालसा सतसंग जीओ, सब संगतां प्यार सत्कार सहित सतगुरु दी फतेह बुलाओ। वाहिगुरु जी का खालसा, वाहिगुरु जी की फतेह। आप संगतां वडभागी हो जिन्हां नूं साहिब श्री गुरु ग्रंथ साहिब जी दे पावन पवित्र दर्शन दीदार करन दा सुभाग प्राप्त हो रहा है। साहिबां दा फरमान है, दर्शन को लोचै सब कोई, पूरे पाग प्राप्त होई, हर गुरसिख माई पाई दे मन दी तांग हुंदी है कि मैं सतगुरु दे दर्शन दीदार करां, पर सारयां दे भागां विच नहीं हुंदा। इसे लई हजूर ने फरमाया है, दर्शन को लोचै सब कोई, पूरे पाग प्राप्त होई। हुण एक साडे सामने सवाल खड़ा हो गया, जे गुरु का दीदार वड्डियां भागां दे नाल ही नसीब हुंदा है, फिर वड्डे भाग किवें बन सकदे ने, वड्डे भाग किवें बनाए जा सकदे हन। इस संबंध विच पंजवें गुरदेव धन गुरु अर्जन देव महाराज सच्चे पातशाह ने फरमाया है, सतगुरु दी महिमा अपर अपार है, गुर गोविंद गोपाल गुर गुर पूर्ण नारायण है, गुर दयाल समरथ गुर, गुर नानक पत ते उदारण है, ਪੌਜਲ ਬਿਕਮ ਅਸਗਾਹੁ ਗੁਰ ਬੋਹਿਤ ਹੈ ਤਾਰਿਆਮ ਨਾਨਕ ਪੂਰ ਕਰਮ ਸਤਿਗੁਰ ਚਰਨੀ ਲੱਗੀਆਂ। ਜਦੋਂ ਕੋਈ ਵੀ ਗੁਰਸਿੱਖ ਮਾਈ ਪਾਈ ਆ ਕੇ ਸਤਿਗੁਰੂ ਦੇ ਚਰਨੀ ਲੱਗ ਜਾਵੇ, ਆਪਣਾ ਮਸਤਕ ਗੁਰੂ ਮਹਾਰਾਜ ਦੇ ਚਰਨਾਂ 'ਤੇ ਸੁਹਾ ਦੇਵੇ, ਉਸ ਵੇਲੇ ਉਹਦੇ ਅਧੂਰੇ ਕਰਮ ਪੂਰੇ ਕਰਮ ਹੋ ਜਾਂਦੇ ਹਨ, ਉਸ ਦੇ ਮੰਦੇ ਭਾਗ ਵੀ ਚੰਗੇ ਬਣ ਜਾਂਦੇ ਹਨ। ਕਿਉਂ? ਗੁਰੂ ਮਹਾਰਾਜ ਉਹ ਪਾਰਸ ਨੇ, ਇੱਕ ਪਾਰਸ ਦੀ ਉਹ ਵੱਟੀ ਹੁੰਦੀ ਹੈ ਜਿਹੜੀ ਸੱਤ ਧਾਤਾਂ ਨੂੰ ਸੋਨਾ ਬਣਾ ਸਕਦੀ ਹੈ, ਪਰ ਸਤਿਗੁਰੂ ਉਹ ਪਾਰਸ ਨੇ ਜੋ ਗੁਰਸਿੱਖ ਨੂੰ ਸੋਨੇ ਵਰਗਾ ਸ਼ੁੱਧ ਜੀਵਨ ਬਖਸ਼ਿਸ਼ ਕਰ ਦਿੰਦੇ ਹਨ। ਇਸੇ ਲਈ ਹਜ਼ੂਰ ਕਹਿੰਦੇ ਨੇ ਨਾਨਕ ਪੂਰ ਕਰਮ ਸਤਿਗੁਰ ਚਰਨੀ ਲੱਗੀਆਂ। ਇਤਿਹਾਸ ਵਿੱਚ ਇੱਕ ਬਹੁਤ ਸੁੰਦਰ ਗਾਥਾ ਆਉਂਦੀ ਹੈ। ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਦਰਬਾਰ ਸਜਿਆ ਹੋਇਆ, ਬੇਅੰਤ ਸੰਗਤਾਂ ਸਤਿਗੁਰੂ ਦੇ ਦਰਸ਼ਨ ਦੀਦਾਰ ਕਰ ਰਹੀਆਂ ਹਨ, ਬਹੁਤ ਵੱਡੀ ਲਾਈਨ ਲੱਗੀ ਹੋਈ ਹੈ। ਵਾਰੋ ਵਾਰੀ ਗੁਰਸਿੱਖ ਆ ਕੇ ਸਤਿਗੁਰੂ ਦੇ ਚਰਨਾਂ 'ਤੇ ਸੀਸ ਝੁਕਾਉਂਦੇ ਹਨ ਅਤੇ ਨਾਲ ਦੀ ਨਾਲ ਅਰਦਾਸਾਂ ਬੇਨਤੀਆਂ ਹੋ ਰਹੀਆਂ ਹਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਭ ਦੀਆਂ ਆਸਾ ਇੱਛਾਵਾਂ ਪੂਰੀਆਂ ਕਰਦੇ ਹਨ। ਕਿਉਂ? ਸਤਿਗੁਰੂ ਦੇ ਬਾਰੇ ਲਿਖਿਆ ਹੈ, ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾਂ ਕਿ ਸਰਣੀ ਪਾਈਐ ਦਰਸ਼ਨ ਭੇਟਤ ਹੋਤ ਆਨੰਦਾ ਦੁੱਖ ਗਇਆ ਹਰ ਗਾਈਐ। ਜਿਤੜੇ ਫਲ ਮਨ ਬੰਛੀਐ ਤਿਤੜੇ ਸਤਿਗੁਰ ਪਾਸ, ਜਿੰਨੇ ਵੀ ਫਲਾਂ ਦੀ ਸਾਨੂੰ ਲੋੜ ਹੈ, ਜਿੰਨੇ ਸੁੱਖ ਚਾਹੀਦੇ ਨੇ, ਉਹ ਸਾਰੇ ਦੇ ਸਾਰੇ ਸਤਿਗੁਰੂ ਦੇ ਪਾਸ ਨੇ। ਇਸ ਲਈ ਜਿਤਨੇ ਵੀ ਗੁਰਸਿੱਖ ਮਾਈ ਭਾਈ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਨਮਸਤਕ ਹੁੰਦੇ ਹਨ, ਸਤਿਗੁਰੂ ਸਭ ਦੀਆਂ ਆਸਾਂ ਮੁਰਾਦਾਂ ਪੂਰੀਆਂ ਕਰਦੇ ਹਨ। ਇੱਕ ਮੁਸਲਮਾਨ ਸੈਯਦ ਪੀਰ ਜੋ ਰੋਪੜ ਸ਼ਹਿਰ ਦੇ ਵਿੱਚ ਰਹਿਣ ਵਾਲਾ ਸੀ, ਉਸ ਦੇ ਮਨ ਦੇ ਵਿੱਚ ਖਿਆਲ ਆਇਆ ਕਿ ਮੈਂ ਵੀ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਦੀਦਾਰ ਕਰਾਂ, ਕਿਉਂਕਿ ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਹ ਇੱਕ ਮਹਾਨ ਰੂਹਾਨੀਆਂ ਦੇ ਪੈਗੰਬਰ ਹਨ, ਮੈਨੂੰ ਵੀ ਉਹਨਾਂ ਦੇ ਪਾਸ ਜਾ ਕੇ ਦਰਸ਼ਨ ਦੀਦਾਰ ਕਰਨੇ ਚਾਹੀਦੇ ਨੇ। ਉਹ ਮੁਸਲਮਾਨ ਪੀਰ ਜਿਸਦਾ ਨਾਮ ਇਤਿਹਾਸ ਵਿੱਚ ਸਲਾਹਉਦੀਨ ਲਿਖਿਆ ਹੋਇਆ ਹੈ, ਉਹ ਸਲਾਹਉਦੀਨ ਗੁਰੂ ਮਹਾਰਾਜ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਗੁਰੂ ਮਹਾਰਾਜ ਦੇ ਹਜ਼ੂਰ ਪਹੁੰਚਿਆ ਹੈ। ਜਦੋਂ ਉਸਨੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਸਜਦਾ ਕੀਤਾ ਅਤੇ ਨਾਲ ਹੀ ਉਹਦੇ ਮਨ ਦੇ ਵਿੱਚ ਜੋ ਸਵਾਲ ਸੀ ਉਹ ਗੁਰੂ ਮਹਾਰਾਜ ਦੇ ਸਾਹਮਣੇ ਨਿਵੇਦਨ ਕੀਤਾ, ਕਹਿਣ ਲੱਗਾ, ਹੇ ਗਰੀਬਨ ਵਾਹਿ ਸਤਿਗੁਰੂ ਜੀ, ਤੁਸੀਂ ਰੂਹਾਨੀਆਂ ਦੇ ਪੈਗੰਬਰ ਹੋ, ਮੇਰਾ ਇੱਕ ਸਵਾਲ ਹੈ, ਉਸਦਾ ਜਵਾਬ ਦਿਓ। ਕਲਗੀਧਰ ਪਾਤਸ਼ਾਹ ਮੁਸਕਰਾ ਕੇ ਕਹਿਣ ਲੱਗੇ, ਪੀਰ ਸਾਹਿਬ, ਤੁਸੀਂ ਕੀ ਪੁੱਛਣਾ ਚਾਹੁੰਦੇ ਹੋ? ਤਾਂ ਉਸ ਪੀਰ ਨੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਦੋਵੇਂ ਹੱਥ ਜੋੜ ਕੇ ਸਵਾਲ ਕੀਤਾ, ਕਹਿਣ ਲੱਗਾ, ਹੇ ਗਰੀਬਨ ਵਾਹਿ ਸਤਿਗੁਰੂ ਜੀ, ਮੈਨੂੰ ਕਿਰਪਾ ਕਰਕੇ ਇਹ ਦੱਸੋ, ਜਿਹੜੇ ਗੁਰਸਿੱਖ ਮਾਈ ਪਾਈ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੁੰਦੇ ਹਨ, ਅਰਦਾਸਾਂ ਬੇਨਤੀਆਂ ਕਰਦੇ ਹਨ, ਜਥਾ ਸ਼ਗਤ ਭੇਟਾ ਵੀ ਅਰਪਣ ਕਰਦੇ ਹਨ, ਕੀ ਤੁਸੀਂ ਇਹਨਾਂ ਨੂੰ ਆਪਣੇ ਵੱਲੋਂ ਕੋਈ ਵਿਸ਼ੇਸ਼ ਦਾਤਾਂ ਬਖਸ਼ਿਸ਼ ਕਰਦੇ ਹੋ? ਇਹਨਾਂ ਨੂੰ ਬਖਸ਼ਿਸ਼ ਕਰਦੇ ਹੋ, ਜਾਂ ਪਹਿਲਾਂ ਹੀ ਇਹਨਾਂ ਦੇ ਭਾਗਾਂ ਵਿੱਚ ਜੋ ਕੁਝ ਲਿਖਿਆ ਹੁੰਦਾ ਉਹੀ ਤੁਸੀਂ ਬਖਸ਼ਿਸ਼ ਕਰਦੇ ਹੋ? ਪੀਰ ਦਾ ਸਵਾਲ ਬਹੁਤ ਡੂੰਘਾ ਸੀ। ਚੋਜੀ ਪਾਤਸ਼ਾਹ ਕਹਿਣ ਲੱਗੇ, ਪੀਰ ਸਾਹਿਬ, ਥੋੜ੍ਹਾ ਸਮਾਂ ਇੰਤਜ਼ਾਰ ਕਰੋ, ਅਸੀਂ ਤੁਹਾਡੇ ਸਵਾਲ ਦਾ ਜਵਾਬ ਦੇਵਾਂਗੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕ ਸੇਵਾਦਾਰ ਨੂੰ ਬੁਲਾਇਆ, ਕਹਿਣ ਲੱਗੇ ਜਾਓ ਜਾ ਕੇ ਸਾਡੀ ਮੋਹਰ ਲੈ ਕੇ ਆਓ। ਸੇਵਾਦਾਰ ਮੋਹਰ ਲੈ ਆਇਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਲਾਰਦੀਨ ਪੀਰ ਨੂੰ ਕਹਿਣ ਲੱਗੇ, ਪੀਰ ਸਾਹਿਬਾ, ਮੋਹਰ ਦੇ ਅੱਖਰ ਵੇਖੋ ਕਿਵੇਂ ਇਹ ਉੱਕਰੇ ਹੋਏ ਹਨ। ਜਦੋਂ ਪੀਰ ਨੇ ਗਊ ਦੇ ਨਾਲ ਵੇਖਿਆ, ਕਹਿਣ ਲੱਗਾ, ਮਹਾਰਾਜ, ਇਸ ਮੋਹਰ ਦੇ ਅੱਖਰ ਪੁੱਠੇ ਉੱਕਰੇ ਹੋਏ ਹਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਅੱਛੀ ਤਰ੍ਹਾਂ ਵੇਖ ਲਿਆ? ਹਾਂ ਮਹਾਰਾਜ, ਵੇਖ ਲਿਆ। ਸਤਿਗੁਰੂ ਨੇ ਉਸ ਮੋਹਰ ਨੂੰ ਆਪਣੇ ਹੱਥ ਵਿੱਚ ਲੈ ਕੇ ਉਸ ਨੂੰ ਸਿਆਹੀ ਲਗਾਈ, ਫਿਰ ਹੇਠਾਂ ਇੱਕ ਕਾਗਜ਼ ਰੱਖ ਕੇ ਉਹਦੇ ਉੱਤੇ ਠੱਪਾ ਲਾਇਆ, ਅਤੇ ਜਦੋਂ ਕਾਗਜ਼ ਦੇ ਉੱਪਰ ਮੋਹਰ ਦਾ ਠੱਪਾ ਲਾਇਆ ਤਾਂ ਸਤਿਗੁਰੂ ਉਹ ਕਾਗਜ਼ ਪੀਰ ਦੇ ਅੱਗੇ ਦਿਖਾ ਕੇ ਕਹਿਣ ਲੱਗੇ, ਪੀਰ ਸਾਹਿਬ, ਆਹ ਤੁਸੀਂ ਵੇਖੋ, ਆਹ ਜਿਹੜੇ ਕਾਗਜ਼ ਦੇ ਉੱਪਰ ਅੱਖਰ ਲਿਖੇ ਗਏ ਨੇ, ਇਹ ਦੱਸੋ ਕਿਸ ਤਰ੍ਹਾਂ ਤੁਹਾਨੂੰ ਪ੍ਰਤੀਤ ਹੁੰਦੇ ਨੇ। ਕਹਿਣ ਲੱਗੇ, ਮਹਾਰਾਜ, ਇਹ ਤਾਂ ਸਿੱਧੇ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਪੀਰ ਸਾਹਿਬ, ਇਹ ਤੁਹਾਡੇ ਸਵਾਲ ਦਾ ਜਵਾਬ ਹੈ। ਉਸ ਵਾਹਿਗੁਰੂ ਪਰਮੇਸ਼ਰ ਨੇ ਸਾਰੇ ਜੀਵਾਂ ਦੇ ਮੱਥੇ ਉੱਤੇ ਲੇਖ ਲਿਖੇ ਹਨ। ਗੁਰਬਾਣੀ ਦਾ ਫੈਸਲਾ ਹੈ, ਹਾਥ ਕਲਮ ਅਗੰਮ ਮਸਤਕ ਲੇਖਾਵਤੀ। ਕਲਗੀਧਰ ਪਾਤਸ਼ਾਹ ਨੇ ਵੀ ਲਿਖਿਆ ਹੈ, ਕਰੀ ਲੋਹ ਕਰਮ ਲਿਖਿਓ ਲੇਖ ਮਥੈ, ਸਭੀ ਜੇਰ ਕੀਨੇ ਬਲੀ ਕਾਲ ਨਾਥੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਵੀ ਫੁਰਮਾਨ ਹੈ, ਅੱਖਰਾਂ ਸਿਰ ਸੰਜੋਗ ਵਖਾਣ। ਉਸ ਵਾਹਿਗੁਰੂ ਪਰਮੇਸ਼ਰ ਨੇ ਸਾਰੇ ਜੀਵਾਂ ਦੇ ਮੱਥੇ ਉੱਤੇ ਲੇਖ ਲਿਖੇ ਨੇ। ਕਈਆਂ ਦੇ ਲੇਖ ਸਿੱਧੇ ਵੀ ਹਨ ਅਤੇ ਕਈਆਂ ਦੇ ਪੁੱਠੇ ਵੀ ਲੇਖ ਲਿਖੇ ਹੋਏ ਨੇ। ਸਿੱਧੇ ਅਤੇ ਪੁੱਠੇ ਲੇਖ ਕਿਹੜੇ ਨੇ? ਜਿਹੜਾ ਮਨੁੱਖ ਸਿੱਧੇ ਕੰਮ ਕਰਦਾ ਹੈ ਉਹਦੇ ਮੱਥੇ ਉੱਤੇ ਸਿੱਧੇ ਲੇਖ ਲਿਖੇ ਜਾਂਦੇ ਨੇ। ਜਿਹੜਾ ਮਨੁੱਖ ਚੰਗੇ ਕੰਮ ਕਰਦਾ ਉਹਦੇ ਚੰਗੇ ਭਾਗ ਲਿਖੇ ਜਾਂਦੇ ਨੇ। ਜਿਹੜਾ ਆਦਮੀ ਪੁੱਠੇ ਕੰਮ ਕਰਦਾ ਉਹਦੇ ਪੁੱਠੇ ਹੀ ਲੇਖ ਲਿਖੇ ਜਾਂਦੇ ਨੇ। ਜਿਹੜਾ ਆਦਮੀ ਮਾੜੇ ਕੰਮ ਕਰਦਾ ਉਹਦੇ ਮਾੜੇ ਹੀ ਭਾਗ ਲਿਖੇ ਜਾਂਦੇ ਹਨ। ਪਰ ਜਿਹੜਾ ਗੁਰਸਿੱਖ ਮਾਈ ਭਾਈ ਗੁਰੂ ਮਹਾਰਾਜ ਦੇ ਚਰਨਾਂ 'ਤੇ ਆ ਕੇ ਸੀਸ ਝੁਕਾਉਂਦਾ ਹੈ, ਕਿਸੇ ਕਵੀ ਨੇ ਬਹੁਤ ਖੂਬ ਲਿਖਿਆ ਹੈ, ਸੀਸ ਨਿਵਾਵਤ ਗਿਰ ਪਰੈ ਸਭ ਪਾਪਨ ਕੀ ਪੋਟ, ਤਾਂ ਤੇ ਸੀਸ ਨਿਵਾਈਐ ਲੱਗੈ ਨ ਜਮਕੀ ਚੋਟ। ਜਦੋਂ ਕੋਈ ਸ਼ਰਧਾ ਭਾਵਨਾ ਦੇ ਨਾਲ ਗੁਰੂ ਮਹਾਰਾਜ ਦੇ ਚਰਨਾਂ 'ਤੇ ਸੀਸ ਝੁਕਾਉਂਦਾ ਹੈ ਉਹਦੇ ਪੁੱਠੇ ਲੇਖ ਵੀ ਸਿੱਧੇ ਹੋ ਜਾਂਦੇ ਨੇ। ਜਿਵੇਂ ਮੋਹਰ ਦੇ ਪੁੱਠੇ ਅੱਖਰ ਸਿੱਧੇ ਹੋ ਗਏ ਨੇ, ਇਸੇ ਤਰ੍ਹਾਂ ਗੁਰੂ ਮਹਾਰਾਜ ਦੇ ਚਰਨਾਂ 'ਤੇ ਸ਼ਰਧਾ ਭਾਵਨਾ ਦੇ ਨਾਲ ਸੀਸ ਝੁਕਾਉਣ ਦੇ ਨਾਲ ਪੁੱਠੇ ਲੇਖ ਸਿੱਧੇ ਹੋ ਜਾਂਦੇ ਹਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕ ਹੋਰ ਉਦਾਹਰਣ ਦਿੱਤੀ। ਇੱਕ ਪ੍ਰਕਿਰਤੀ ਦਾ ਨਿਯਮ ਹੈ, ਜੇ ਕਿਸੇ ਆਦਮੀ ਨੇ ਸਿਰ ਉੱਤੇ ਭਾਰ ਚੁੱਕਿਆ ਹੋਇਆ, ਉਹ ਆਦਮੀ ਸਿੱਧਾ ਖੜ੍ਹਾ ਰਿਹਾ ਅਤੇ ਉਸਦੇ ਸਿਰ ਉੱਤੇ ਭਾਰ ਉਸੇ ਤਰ੍ਹਾਂ ਟਿਕਿਆ ਰਹਿੰਦਾ ਹੈ। ਪਰ ਜੇ ਕੋਈ ਆਦਮੀ ਆਪਣਾ ਸਿਰ ਧਰਤੀ ਵੱਲ ਝੁਕਾ ਦੇਵੇ ਤਾਂ ਉਹ ਭਾਰ ਆਪਣੇ ਆਪ ਹੀ ਹੇਠਾਂ ਡਿੱਗ ਪੈਂਦਾ ਹੈ। ਇਸੇ ਤਰ੍ਹਾਂ ਜਦੋਂ ਮਨੁੱਖ ਹੰਕਾਰ ਦੇ ਵਿੱਚ ਸਿੱਧਾ ਆਕੜਿਆ ਹੁੰਦਾ, ਉਹਦੇ ਪਾਪਾਂ ਦਾ ਭਾਰ, ਪਾਪਾਂ ਦੀ ਪੰਡ ਉਹਦੇ ਸਿਰ ਉੱਤੇ ਟਿਕੀ ਰਹਿੰਦੀ ਹੈ। ਉਸ ਪਾਪਾਂ ਦੇ ਭਾਰ ਦੇ ਨਾਲ ਹਮੇਸ਼ਾ ਬੇਬਲ ਹੁੰਦਾ ਰਹਿੰਦਾ। ਜਦੋਂ ਕੋਈ ਮਨੁੱਖ ਸ਼ਰਧਾ ਭਾਵਨਾ ਦੇ ਨਾਲ ਆ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਹੈ ਅਤੇ ਸੀਸ ਝੁਕਾਉਂਦਾ ਹੈ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ ਮਿਹਰਿਓ ਪਾਵਹੁ ਡੁੱਬਦੇ ਪੱਥਰ ਤਾਰੇ, ਫਿਰ ਉਹਦੇ ਸਾਰੇ ਪੁੱਠੇ ਲੇਖ ਵੀ ਸਿੱਧੇ ਹੋ ਜਾਂਦੇ ਨੇ। ਇਹ ਗੁਰੂ ਵਿੱਚ ਸ਼ਕਤੀ ਹੈ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਤਾਂ ਕੁਝ ਐਸੀਆਂ ਉਦਾਹਰਨਾਂ ਵੀ ਮਿਲਦੀਆਂ ਨੇ। ਕਲਗੀਧਰ ਪਾਤਸ਼ਾਹ ਜਦੋਂ ਦੀਨੇ ਕਾਂਗੜ ਨਗਰ ਵਿੱਚ ਪਹੁੰਚੇ, ਉੱਥੇ ਭਾਈ ਜੋਧ ਦੇ ਪੋਤਰੇ, ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਲਿਖਿਆ ਹੋਇਆ ਹੈ, ਭਾਈ ਲਖਵੀਰ ਅਤੇ ਭਾਈ ਸ਼ਮੀਰ ਅਤੇ ਭਾਈ ਤਖ਼ਤ ਮਲ, ਇਹਨਾਂ ਤਿੰਨਾਂ ਭਰਾਵਾਂ ਨੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਬੇਅੰਤ ਸੇਵਾ ਕੀਤੀ। ਪਰ ਇਹਨਾਂ ਤਿੰਨਾਂ ਵਿੱਚੋਂ ਭਾਈ ਸ਼ਮੀਰ ਉਹ ਬਹੁਤ ਸ਼ਰਧਾ ਭਾਵਨਾ ਪਿਆਰ ਦੇ ਨਾਲ ਸੇਵਾ ਕਰਦਾ ਹੈ। ਇੱਕ ਦਿਨ ਕਲਗੀਧਰ ਪਾਤਸ਼ਾਹ ਨੇ ਪ੍ਰਸੰਨ ਹੋ ਕੇ ਆਖਿਆ, ਭਾਈ ਸ਼ਮੀਰ ਮੰਗ ਜੋ ਮੰਗਣਾ, ਕੀ ਇੱਛਾ ਹੈ? ਬੜੀ ਭਾਵਨਾ ਦੇ ਨਾਲ ਤੂੰ ਸੇਵਾ ਕਰਦਾ ਹੈ। ਭਾਈ ਸ਼ਮੀਰ ਨੇ ਹੱਥ ਜੋੜੇ ਬੇਨਤੀ ਕੀਤੀ ਕਿ ਇਹ ਗਰੀਬਨ ਵਾਲੇ ਸਤਿਗੁਰੂ ਜੀ, ਜੇ ਆਪ ਤਰੁੱਠੇ ਹੋ ਤਾਂ ਕਿਰਪਾ ਕਰੋ, ਮੇਰਾ 84 ਦਾ ਚੱਕਰ ਮੇਟ ਦਿਓ। ਕਿਉਂ? ਬਾਣੀ ਵਿੱਚ ਲਿਖਿਆ ਹੋਇਆ ਹੈ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲੇ ਦੇਹ ਸੰਜਰੀਆ। ਕਈ ਲੋਕ 84 ਲੱਖ ਜੂਨਾਂ ਨੂੰ ਮੰਨਦੇ ਨਹੀਂ, ਪਰ ਗੁਰਬਾਣੀ ਵਿੱਚ ਲਿਖਿਆ ਹੋਇਆ, ਪਸ਼ੂ ਪੰਖੀ ਸੈਲ ਤਰਵਰ ਗਣਿਤ ਕਸ਼ੂ ਨਾ ਆਵੇ, ਬੀਜ ਬੋਵਸ ਭੋਗ ਭੋਗਾ ਹੈ, ਕੀਆ ਆਪਣਾ ਪਾਪ ਹੈ। ਮਨੁੱਖ ਨੂੰ ਆਪਣੇ ਕੀਤੇ ਕਰਮਾਂ ਦੇ ਅਨੁਸਾਰ 84 ਲੱਖ ਜੂਨਾਂ ਭੋਗਣੀਆਂ ਪੈਂਦੀਆਂ ਨੇ। ਇਸ ਲਈ ਭਾਈ ਸ਼ਮੀਰ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਜੇ ਆਪ ਤਰੁੱਠੇ ਹੋ ਮੇਰਾ 84 ਦਾ ਚੱਕਰ ਮੇਟ ਦਿਓ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਭਾਈ ਸ਼ਮੀਰ, ਜੇ ਤੂੰ ਚਾਹੁੰਦਾ ਮੇਰਾ 84 ਦਾ ਚੱਕਰ ਮਿਟ ਜਾਵੇ, ਫਿਰ ਤੈਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਤਿਆਰ ਬਰਤਿਆਰ ਹੋਣਾ ਚਾਹੀਦਾ। ਭਾਈ ਸ਼ਮੀਰ ਕਹਿਣ ਲੱਗਾ, ਮਹਾਰਾਜ ਇਸ ਤੋਂ ਬਿਨਾਂ ਨਹੀਂ ਸਰ ਸਕਦਾ। ਤਾਂ ਕਲਗੀਧਰ ਪਾਤਸ਼ਾਹ ਨੇ ਆਖਿਆ, ਇਹ ਮੋਰ ਆ ਗਿਆ ਸੁਣੋ ਹੇ ਪਿਆਰੇ, ਬਿਨਾਂ ਕੇਸ ਤੇਗ ਨਾ ਦਿਉਂ ਦਿਦਾਰੇ। ਸਾਡਾ ਇਹ ਅਸੂਲ ਹੈ, ਜਿੰਨਾ ਚਿਰ ਤਾਂ ਕੋਈ ਗੁਰਸਿੱਖ ਮਾਈ ਭਾਈ ਅੰਮ੍ਰਿਤ ਛਕ ਕੇ ਪੰਜ ਕਕਾਰਾਂ ਦਾ ਧਾਰਨੀ ਨਹੀਂ ਹੋ ਜਾਂਦਾ, ਉਨਾ ਚਿਰ ਤੱਕ ਅਸੀਂ ਉਸਨੂੰ ਮੱਥੇ ਨਹੀਂ ਲਾਉਂਦੇ, ਅਤੇ ਨਾ ਹੀ ਉਸਦਾ ਜਨਮ ਮਰਨ ਮਿਟ ਸਕਦਾ, ਨਾ ਹੀ 84 ਦਾ ਚੱਕਰ ਉਸਦਾ ਕੱਟਿਆ ਜਾ ਸਕਦਾ ਹੈ। ਭਾਈ ਸ਼ਮੀਰ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਫਿਰ ਕਿਰਪਾ ਕਰੋ। ਕਲਗੀਧਰ ਪਾਤਸ਼ਾਹ ਨੇ ਪੰਜ ਪਿਆਰਿਆਂ ਨੂੰ ਹੁਕਮ ਕੀਤਾ ਕਿ ਭਾਈ ਸ਼ਮੀਰ ਨੂੰ ਅੰਮ੍ਰਿਤ ਦੀ ਦਾਤ ਬਖਸ਼ੋ, ਕਿਉਂਕਿ ਹਰ ਗੁਰਸਿੱਖ ਮਾਈ ਭਾਈ ਨੂੰ ਹੀ ਸਤਿਗੁਰੂ ਦਾ ਹੁਕਮ ਹੈ, ਪੀਵੋ ਪਾਹੋਲ ਖੰਡ ਤਾਰ ਹੋਏ ਜਨਮ ਸੁਹਿਲਾ। ਹਰ ਗੁਰਸਿੱਖ ਮਾਈ ਭਾਈ ਨੂੰ ਹੀ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਚਾਹੀਦਾ। ਕੁਝ ਲੋਕ ਇੱਥੇ ਸਵਾਲ ਕਰ ਦਿੰਦੇ ਹਨ ਵੀ ਇਹ ਜਿਹੜਾ ਖੰਡੇ ਬਾਟੇ ਦਾ ਅੰਮ੍ਰਿਤ ਹੈ, ਇਹ ਤਾਂ ਕਲਗੀਧਰ ਪਾਤਸ਼ਾਹ ਨੇ ਹੀ ਬਖਸ਼ਿਸ਼ ਕੀਤਾ ਹੈ, ਅਤੇ ਉਹਨਾਂ ਨੇ ਹਰ ਸਿੱਖ ਨੂੰ ਹੁਕਮ ਕੀਤਾ ਹੈ ਪੀਵੋ ਪਾਹੋਲ ਖੰਡ ਤਾਰ ਹੋਏ ਜਨਮ ਸੁਹਿਲਾ। ਪਰ ਇਸ ਤੋਂ ਜਿਹੜੇ ਗੁਰੂ ਨਾਨਕ ਕਾਲ ਤੋਂ ਲੈ ਕੇ 9ਵੇਂ ਪਾਤਸ਼ਾਹ ਤੱਕ ਸਿੱਖ ਸਨ, ਉਹ ਕਿਹੜਾ ਅੰਮ੍ਰਿਤ ਛਕਦੇ ਸਨ? ਜਦੋਂ ਆਪਾਂ ਇਸ ਸਵਾਲ ਦੀ ਵਿਚਾਰ ਕਰਦੇ ਹਾਂ ਤਾਂ ਇਤਿਹਾਸ ਇਸਦਾ ਇਹ ਜਵਾਬ ਦਿੰਦਾ ਹੈ, ਅੰਮ੍ਰਿਤ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤਾ ਗਿਆ ਸੀ। ਇਹ ਨਹੀਂ ਬਈ ਕਲਗੀਧਰ ਪਾਤਸ਼ਾਹ ਨੇ ਹੀ ਸਾਨੂੰ ਅੰਮ੍ਰਿਤ ਛਕਾਇਆ, ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਹੀ ਅੰਮ੍ਰਿਤ ਦੀ ਦਾਤ ਗੁਰਸਿੱਖਾਂ ਨੂੰ ਬਖਸ਼ਿਸ਼ ਕਰਨੀ ਆਰੰਭ ਕਰ ਦਿੱਤੀ ਸੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਪੜ੍ਹੋ, ਉਹ ਲਿਖਦੇ ਨੇ, ਚਰਨ ਤੋਏ ਰਹਿ ਰਾਸ ਕਰ ਚਰਨਾਮ੍ਰਿਤ ਸਿੱਖਾਂ ਪੀ ਲਾਇਆ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਸਿੱਖਾਂ ਅੰਦਰ ਭਗਤੀ ਦਾ ਸੰਚਾਰ ਕਰਨਾ ਸੀ, ਇਸ ਲਈ ਭਗਤੀ ਦੇ ਸੰਚਾਰ ਦੇ ਲਈ ਗੁਰੂ ਮਹਾਰਾਜ ਨੇ ਚਰਨ ਪਾਹੁਲ ਦੀ ਚਰਨਾਮ੍ਰਿਤ ਦੀ ਮਰਯਾਦਾ ਆਰੰਭ ਕੀਤੀ। ਜਿਹੜਾ ਵੀ ਗੁਰਸਿੱਖ ਮਾਈ ਭਾਈ ਗੁਰੂ ਕੋਲ ਆਉਂਦਾ ਅਤੇ ਗੁਰੂ ਮਹਾਰਾਜ ਉਸਨੂੰ ਚਰਨਾਮ੍ਰਿਤ ਦੁਆਰਾ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਦੇ, ਇਹ ਗੁਰੂ ਘਰ ਦੀ ਮਰਯਾਦਾ ਹੀ ਹੈ ਅੰਮ੍ਰਿਤ ਛਕਣ ਦੀ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਜੇ ਪਹਿਲਾਂ ਚਰਨਾਮ੍ਰਿਤ ਦੁਆਰਾ ਹੀ ਸਿੱਖੀ ਦੀ ਦਾਤ ਪ੍ਰਾਪਤ ਹੁੰਦੀ ਸੀ, ਫਿਰ ਕਲਗੀਧਰ ਪਾਤਸ਼ਾਹ ਨੇ ਖੰਡੇ ਬਾਟੇ ਦਾ ਅੰਮ੍ਰਿਤ ਕਿਉਂ ਤਿਆਰ ਕੀਤਾ? ਇਹਦੇ ਪਿੱਛੇ ਵੀ ਇੱਕ ਵੱਡਾ ਕਾਰਨ ਸੀ। ਸਾਹਿਬ ਕਮਾਲ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸੋਚਿਆ ਵੀ ਗੁਰਸਿੱਖਾਂ ਅੰਦਰ ਭਗਤੀ ਦਾ ਸੰਚਾਰ ਤਾਂ ਹੋ ਚੁੱਕਿਆ, ਹੁਣ ਇਸ ਭਗਤੀ ਦੀ ਰੱਖਿਆ ਵਾਸਤੇ ਸ਼ਕਤੀ ਦੀ ਵੀ ਲੋੜ ਹੈ। ਇਸ ਲਈ ਉਹ ਸ਼ਕਤੀ ਦਾ ਸੰਚਾਰ ਕਰਨ ਦੇ ਲਈ, ਕਿਉਂਕਿ ਭਗਤੀ ਅਤੇ ਸ਼ਕਤੀ ਦਾ ਸੁਮੇਲ ਕਰਨਾ ਸੀ। ਕਲਗੀਧਰ ਪਾਤਸ਼ਾਹ ਨੇ ਹੁਣ ਭਗਤੀ ਨਾਲ ਸ਼ਕਤੀ ਦਾ ਸੰਚਾਰ ਕਰਨ ਦੇ ਲਈ ਚਰਨ ਪਾਹੁਲ ਦੀ ਥਾਂ ਖੰਡੇ ਬਾਟੇ ਦਾ ਅੰਮ੍ਰਿਤ ਬਖਸ਼ਿਸ਼ ਕੀਤਾ। ਇਸ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਸਤਿਗੁਰੂ ਨੇ ਹੁਕਮ ਕੀਤਾ ਕਿ ਹਰ ਗੁਰਸਿੱਖ ਮਾਈ ਭਾਈ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਚਾਹੀਦਾ। ਹੁਣ ਭਾਈ ਸ਼ਮੀਰ ਨੂੰ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਭਾਈ ਸ਼ਮੀਰ ਤੈਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਪਵੇਗਾ। ਇਹ ਕਹਿਣ ਲੱਗਾ, ਮਹਾਰਾਜ ਸਤ ਬਚਨ, ਇਸ ਨੇ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਜਦੋਂ ਅੰਮ੍ਰਿਤ ਛਕਿਆ, ਉਸ ਤੋਂ ਬਾਅਦ ਇਹ ਆਪਣੇ ਘਰ ਚਲਾ ਗਿਆ। ਬਾਣੀ ਤਾਂ ਪਹਿਲਾਂ ਵੀ ਪੜ੍ਹਦਾ ਸੀ, ਸੇਵਾ ਵੀ ਬੇਅੰਤ ਕਰਦਾ ਸੀ, ਪਰ ਹੁਣ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਆਪਣੇ ਘਰ ਜਾ ਕੇ ਇਸ ਨੇ ਕੀਰਤਨ ਸੋਹਲੇ ਦਾ ਪਾਠ ਕੀਤਾ ਅਤੇ ਜਦੋਂ ਮੰਜੇ 'ਤੇ ਜਾ ਕੇ ਸੁੱਤਾ, ਕੀ ਵੇਖਦਾ ਹੈ, ਇਸ ਨੂੰ ਇੱਕ ਬੜਾ ਹੀ ਅਜੀਬ ਕਿਸਮ ਦਾ ਸੁਪਨਾ ਆਇਆ। ਉਹ ਸੁਪਨੇ ਦੇ ਵਿੱਚ ਭਾਈ ਸ਼ਮੀਰ ਮਰ ਜਾਂਦਾ ਹੈ, ਚੜ੍ਹਾਈ ਕਰ ਜਾਂਦਾ ਹੈ, ਅਤੇ ਉਸ ਤੋਂ ਬਾਅਦ ਉਹਨੂੰ ਕਈ ਜੂਨਾਂ ਦੇ ਵਿੱਚ ਜਾਣਾ ਪੈਂਦਾ। ਉਹਦੀ ਆਤਮਾ, ਉਹਦੀ ਰੂਹ ਕਦੇ ਕੁੱਤਾ, ਕਦੇ ਬਿੱਲਾ, ਕਦੇ ਸੂਰ, ਕਦੇ ਸੱਪ, ਕਦੇ ਕੁਛ ਬਣਦਾ, ਕਿਉਂਕਿ ਬਾਣੀ ਵਿੱਚ ਇਸ ਗੱਲ ਦਾ ਗੁਰੂ ਮਹਾਰਾਜ ਨੇ ਨਿਰਣਾ ਕੀਤਾ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਇਸ ਨੇ ਬਹੁਤ ਸਾਰੇ ਜਨਮ ਸੁਪਨੇ ਦੇ ਵਿੱਚ ਭੋਗੇ, ਅਖੀਰ ਦੇ ਉੱਤੇ ਇਸ ਨੂੰ ਚੰਡਾਲਾਂ ਦੇ ਘਰੇ ਜਨਮ ਪ੍ਰਾਪਤ ਹੋਇਆ। ਬੜੀ ਗਰੀਬੀ ਹੈ, ਪਰਿਵਾਰ ਬਹੁਤ ਵੱਡਾ ਹੈ, ਖਾਣ ਦੇ ਲਈ ਘਰ ਦੇ ਵਿੱਚ ਕੁਛ ਵੀ ਨਹੀਂ, ਅਤੇ ਆਪਣੇ ਪਰਿਵਾਰ ਨੂੰ ਲੈ ਕੇ ਜੰਗਲ ਵਿੱਚ ਚਲਿਆ ਗਿਆ। ਖਾਸ ਕਰਕੇ ਮਾਲਵੇ ਅੰਦਰ ਉਸ ਵੇਲੇ ਪੀਲੂਆਂ ਦੇ ਦਰਖਤ ਹੁੰਦੇ ਸਨ। ਉਸਨੇ ਪੀਲੂਆਂ ਦੇ ਦਰਖਤ 'ਤੇ ਚੜ੍ਹ ਕੇ ਆਪ ਵੀ ਪੀਲੂ ਖਾਧੇ ਅਤੇ ਪਰਿਵਾਰ ਨੂੰ ਵੀ ਛਕਾਏ। ਫਿਰ ਪਤਨੀਆਂ ਟਾਹਣੀਆਂ 'ਤੇ ਚਲਿਆ ਗਿਆ। ਭਾਰ ਦੇ ਨਾਲ ਉਹ ਟਾਹਣੀਆਂ ਟੁੱਟ ਗਈਆਂ ਅਤੇ ਭਾਈ ਸ਼ਮੀਰ ਸੁਪਨੇ ਦੇ ਵਿੱਚ ਧੜੰਮ ਦੇਣੇ ਹੇਠਾਂ ਜ਼ਮੀਨ 'ਤੇ ਅੱਡ ਗਿਆ। ਅਤੇ ਜਦੋਂ ਜ਼ਮੀਨ 'ਤੇ ਡਿੱਗਿਆ, ਇੱਕਦਮ ਇਸ ਦੀ ਅੱਖ ਖੁੱਲ੍ਹ ਗਈ, ਤਰਬ ਗਿਆ, ਮਨ ਦੇ ਵਿੱਚ ਸੋਚਣ ਲੱਗਾ, ਓਏ ਮਨਾ, ਕਲਗੀਧਰ ਪਾਤਸ਼ਾਹ ਨੇ ਹੁਕਮ ਕੀਤਾ ਸੀ ਤੂੰ ਖੰਡੇ ਬਾਟੇ ਦਾ ਅੰਮ੍ਰਿਤ ਛਕ, ਤੇਰਾ 84 ਦਾ ਚੱਕਰ ਕੱਟ ਦੇਵਾਂਗੇ, ਪਰ ਅੱਜ ਤੇ ਕਮਾਲ ਦੀ ਗੱਲ ਹੋਈ, ਮੈਂ ਹਾਲੇ ਕੱਲ੍ਹ ਹੀ ਅੰਮ੍ਰਿਤ ਛਕਿਆ ਸੀ, ਗੁਰੂ ਕੇ ਜਹਾਜ਼ੇ ਚੜ੍ਹਿਆ ਸੀ, ਪਰ ਅੱਜ ਮੈਨੂੰ ਇੰਨਾ ਭਿਆਨਕ ਸੁਪਨਾ ਆਇਆ, ਮੈਂ ਸੁਪਨੇ ਦੇ ਵਿੱਚ ਅਨੇਕਾਂ ਜੂਨੀਆਂ ਭੋਗੀਆਂ ਨੇ ਅਤੇ ਬੜੇ ਦੁੱਖ ਝੱਲੇ ਨੇ, ਇਹ ਐਸਾ ਸੁਪਨਾ ਕਿਉਂ ਆਇਆ? ਜੇ ਇਹੋ ਜਿਹਾ ਸੁਪਨਾ ਆਉਣਾ ਸੀ ਪਹਿਲਾਂ ਆ ਜਾਂਦਾ, ਪਰ ਅੰਮ੍ਰਿਤ ਛਕਣ ਤੋਂ ਬਾਅਦ ਐਸਾ ਸੁਪਨਾ ਕਿਉਂ ਆਇਆ? ਮਨ ਹੀ ਮਨ ਦੇ ਵਿੱਚ ਸੋਚ ਰਿਹਾ ਸੀ। ਅਖੀਰ ਅੰਮ੍ਰਿਤ ਵੇਲਾ ਹੋਇਆ, ਜਦੋਂ ਇਸਨੇ ਦਾਤਣ ਕੀਤੀ ਅਤੇ ਸੌਚ ਆਦਿ ਕਿਰਿਆ ਕੀਤੀ, ਬੜਾ ਹੈਰਾਨ ਹੋਇਆ। ਉਸ ਵੇਲੇ ਵੀ ਮੂੰਹ ਦੇ ਵਿੱਚੋਂ ਪੀਲੂਆਂ ਦੇ ਬੀਜ ਨਿਕਲੇ ਦਿਖਾਈ ਦਿੱਤੇ ਅਤੇ ਇਸ਼ਨਾਨ ਕੀਤਾ, ਨਿਤਨੇਮ ਕੀਤਾ, ਕਲਗੀਧਰ ਪਾਤਸ਼ਾਹ ਦੇ ਕੋਲ ਹਾਜ਼ਰ ਹੋਇਆ। ਹੁਣ ਇਹਦੇ ਮਨ ਦੇ ਵਿੱਚ ਇਹ ਸਵਾਲ ਸੀ ਕਿ ਕਦੇ ਗੁਰੂ ਮਹਾਰਾਜ ਇਕੱਲੇ ਹੋਣ ਅਤੇ ਮੈਂ ਬੇਨਤੀ ਕਰਾਂ, ਮਨ ਦੇ ਸ਼ੰਕੇ ਦੂਰ ਕਰ ਲਵਾਂ। ਭਾਈ ਸ਼ਮੀਰ ਨੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਜਾ ਕੇ ਬੇਨਤੀ ਕੀਤੀ, ਹੇ ਗਰੀਬਨ ਵਾਜ ਸਤਿਗੁਰੂ ਜੀ, ਮੈਂ ਆਪ ਜੀ ਦਾ ਬਚਨ ਮੰਨ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਪਰ ਮਹਾਰਾਜ ਮੈਂ ਇਸ ਗੱਲ 'ਤੇ ਹੈਰਾਨ ਹਾਂ, ਅੰਮ੍ਰਿਤ ਛਕੇ ਅਤੇ ਜਨਮ ਮਰਨ ਕੱਟਿਆ ਜਾਂਦਾ ਹੈ, ਪਰ ਮੈਂ ਤਾਂ ਸੁਪਨੇ ਦੇ ਵਿੱਚ ਵੀ ਮਰ ਕੇ ਕਈ ਜਨਮ ਕਈ ਜੂਨਾਂ ਦੇ ਦੁੱਖ ਭੋਗੇ ਨੇ, ਐਸਾ ਕਿਉਂ ਹੋਇਆ? ਤਾਂ ਉਸ ਵੇਲੇ ਕਲਗੀਧਰ ਪਾਤਸ਼ਾਹ ਨੇ ਆਖਿਆ, ਕਹਿਣ ਲੱਗੇ, ਭਾਈ ਸ਼ਮੀਰ ਤੂੰ ਵਾਰ ਵਾਰ ਇਹ ਬੇਨਤੀਆਂ ਕਰ ਰਿਹਾ ਸੀ ਕਿ ਮੇਰਾ ਜਨਮ ਮਰਨ ਕੱਟ ਦਿਓ, ਮੇਰਾ 84 ਦਾ ਚੱਕਰ ਮੇਟ ਦਿਓ, ਹੁਣ ਤੂੰ ਸਾਡਾ ਬਚਨ ਮੰਨਿਆ, ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਇਸ ਲਈ ਹੁਣ ਤੇਰੇ 'ਤੇ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਹੋਈ ਹੈ, ਸਤਿਗੁਰ ਕੈ ਜਨਮੇ ਗਮਨ ਮਿਟਾਇਆ, ਜਿਹੜਾ ਗੁਰਸਿੱਖ ਮਾਈ ਪਾਈ ਗੁਰੂ ਦੀ ਸਿੱਖੀ ਦੀ ਕੁੱਲ ਵਿੱਚ ਜਨਮ ਲੈ ਲਵੇ, ਭਾਵ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਵੇ, ਉਹਦਾ ਜਨਮ ਮਰਨ ਮਿਟ ਜਾਂਦਾ। ਇਸ ਲਈ ਭਾਈ ਸ਼ਮੀਰ, ਤੂੰ ਹੁਣ ਸਾਡਾ ਸਪੁੱਤਰ ਬਣਿਆ, ਕਿਉਂਕਿ ਕਲਗੀਧਰ ਪਾਤਸ਼ਾਹ ਦਾ ਇਹ ਵੀ ਹੁਕਮ ਸੀ, ਜਿਹੜਾ ਗੁਰਸਿੱਖ ਮਾਈ ਭਾਈ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਵੇ ਉਹ ਸਾਡਾ ਸਪੁੱਤਰ ਬਣ ਜਾਂਦਾ। ਬੀਬੀਆਂ ਸਪੁੱਤਰੀਆਂ ਬਣ ਜਾਂਦੀਆਂ ਨੇ, ਅਸੀਂ ਉਹਨਾਂ ਦੇ ਧਰਮ ਪਿਤਾ ਬਣ ਜਾਂਦੇ ਹਾਂ, ਕਿਉਂਕਿ ਦੋ ਕਿਸਮ ਦੀ ਕੁੱਲ ਹੁੰਦੀ ਹੈ, ਇੱਕ ਬਿੰਦੀ ਕੁੱਲ ਹੁੰਦੀ ਹੈ, ਦੂਸਰੀ ਨਾਦੀ ਕੁੱਲ ਹੁੰਦੀ ਹੈ। ਜਿਹੜੀ ਸਿੱਖੀ ਦੀ ਕੁੱਲ ਨਾਦੀ ਕੁੱਲ ਹੈ। ਜਦੋਂ ਕੋਈ ਗੁਰਸਿੱਖ ਮਾਈ ਭਾਈ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਵੇ ਫਿਰ ਉਹ ਗੁਰੂ ਦਾ ਸਪੁੱਤਰ ਬਣ ਜਾਂਦਾ। ਇਸ ਲਈ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਭਾਈ ਸ਼ਮੀਰ ਤੂੰ ਗੁਰੂ ਦਾ ਸਪੁੱਤਰ ਬਣਿਆ, ਤੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਅਸਾਂ ਤੇਰਾ ਜਨਮ ਮਰਨ ਮੇਟ ਦਿੱਤਾ, ਅਸਾਂ ਤੇਰਾ 84 ਦਾ ਚੱਕਰ ਵੀ ਕੱਟ ਦਿੱਤਾ, ਕਿਉਂ ਤੂੰ ਗੁਰੂ ਦੀ ਸ਼ਰਨ ਵਿੱਚ ਆਇਆ। ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਵੇ ਉਹਦੇ ਪੁੱਠੇ ਲੇਖ ਵੀ ਸਿੱਧੇ ਹੋ ਜਾਂਦੇ ਨੇ, ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਵੇ ਉਹਦੀ ਸੂਲੀ ਤੋਂ ਸੂਲ ਬਣ ਜਾਂਦੀ ਹੈ। ਤੈਨੂੰ ਪਤਾ ਤੂੰ ਜਿਹੋ ਜਿਹੇ ਕਰਮ ਕੀਤੇ ਸਨ ਅਤੇ ਉਹਨਾਂ ਦੇ ਅਨੁਸਾਰ ਹਾਲੇ ਤੂੰ ਕਈ ਜੂਨਾਂ ਦੇ ਵਿੱਚ ਜਾ ਕੇ ਕੀਤੇ ਕਰਮਾਂ ਦਾ ਫਲ ਭੋਗਣਾ ਸੀ, ਪਰ ਤੂੰ ਛਕ ਲਿਆ ਖੰਡੇ ਬਾਟੇ ਦਾ ਅੰਮ੍ਰਿਤ। ਅਤੇ ਸਾਡਾ ਸਿੱਖ ਦੇ ਨਾਲ ਬਚਨ ਹੈ, ਜਿਹੜਾ ਗੁਰਸਿੱਖ ਮਾਈ ਪਾਈ ਇੱਕ ਵਾਰੀ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਵੇ ਅਤੇ ਫਿਰ ਉਹ ਬਾਣੀ ਬਾਣੀ ਦੀ ਰਹਿਤ ਰੱਖੇ, ਕੁਰਹਿਤਾਂ ਤੋਂ ਬਚਿਆ ਰਹੇ, ਅਤੇ ਅਸੀਂ ਉਹਨੂੰ ਇੱਕੋ ਹੀ ਜਨਮ ਦੇ ਵਿੱਚ ਮੁਕਤ ਕਰ ਦਿੰਦੇ ਹਾਂ। ਪਰ ਜੇ ਉਹਦੇ ਪਾਸੋਂ ਕੋਈ ਗਲਤੀ ਹੋ ਜਾਵੇ, ਭੁੱਲ ਭੁਲੇਖੇ ਉਹਦੇ ਪਾਸੋਂ ਕੋਈ ਨਾ ਕੋਈ ਕੁਰਹਿਤ ਹੋ ਜਾਵੇ ਤਾਂ ਉਸਨੂੰ ਦੁਬਾਰਾ ਸੁਧਾਈ ਕਰਵਾ ਲੈਣੀ ਚਾਹੀਦੀ ਹੈ। ਜਿਹੜਾ ਕੋਈ ਗੁਰਸਿੱਖ ਦੁਬਾਰਾ ਸੁਧਾਈ ਕਰਵਾ ਲਵੇ ਅਤੇ ਉਹਨੂੰ ਵੀ ਅਸੀਂ ਮਾਫ਼ ਕਰ ਦਿੰਦੇ ਹਾਂ। ਪਰ ਜਿਹੜਾ ਆਦਮੀ ਕੁਰਹਿਤ ਕਰਕੇ ਫਿਰ ਸੁਧਾਈ ਨਹੀਂ ਕਰਵਾਉਂਦਾ, ਫਿਰ ਉਸਨੂੰ ਅੱਗੇ ਹੋਰ ਦੂਸਰੇ ਜਨਮ ਦੇ ਵਿੱਚ ਜਾ ਕੇ ਫਿਰ ਉਹਨੂੰ ਕੁਛ ਨਾ ਕੁਛ ਭਗਤੀ ਕਰਨੀ ਪੈਂਦੀ ਹੈ, ਘਾਲਣਾ ਕਰਨੀ ਪੈਂਦੀ ਹੈ, ਅਤੇ ਉਸਨੂੰ ਫਿਰ ਹੌਲੀ ਹੌਲੀ ਇਹ ਮੁਕਤੀ ਨਸੀਬ ਹੋ ਸਕਦੀ ਹੈ। ਪਰ ਹਰ ਗੁਰਸਿੱਖ ਮਾਈ ਭਾਈ ਨੂੰ ਚਾਹੀਦਾ ਹੈ ਕਿ ਉਹ ਖੰਡੇ ਬਾਟੇ ਦਾ ਅੰਮ੍ਰਿਤ ਛਕੇ ਅਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੇ, ਕਿਉਂਕਿ ਕਲਗੀਧਰ ਪਾਤਸ਼ਾਹ ਦਾ ਇਹ ਵੀ ਖਾਲਸੇ ਨਾਲ ਬਚਨ ਸੀ ਕਿ ਖਾਲਸਾ ਜੀ, ਜਿਹੜਾ ਗੁਰਸਿੱਖ ਮਾਈ ਪਾਈ ਇੱਕ ਵਾਰੀ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਵੇ ਅਸੀਂ ਉਹਨੂੰ ਜਮਾਂ ਦੇ ਵਸ ਨਹੀਂ ਪੈਣ ਦਿੰਦੇ। ਇਸ ਲਈ ਜੇ ਅਸੀਂ ਜਮਾਂ ਤੋਂ ਬਚਣਾ ਚਾਹੁੰਦੇ ਹਾਂ, ਹਰ ਗੁਰਸਿੱਖ ਮਾਈ ਭਾਈ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਚਾਹੀਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦਾ ਹੁਕਮ ਹੈ, ਸੇਵਕ ਸਿੱਖ ਪੂਜਨ ਸਭ ਆਵਹਿ ਹੈ, ਸਭ ਗਾਵਹਿ ਹੈ, ਹਰ ਹਰ ਊਤਮ ਬਾਨੀ ਗਾਵਿਆ ਸੁਣਿਆ ਤਿਨਕਾ ਹਰ ਥਾਈਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਗਾਵਿਆ ਸੁਣਿਆ ਸਾਡਾ ਥਾਂ ਤਾਂ ਹੀ ਪੈ ਸਕਦਾ ਜੇ ਆਪਾਂ ਗੁਰੂ ਦੀ ਆਗਿਆ ਨੂੰ ਸਤ ਸਤ ਕਰਕੇ ਮੰਨ ਲਵਾਂਗੇ। ਸਿੱਖੀ ਦਾ ਮੂਲਕ ਸਿਧਾਂਤ ਹੀ ਇਹ ਹੈ, ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ। ਹੁਕਮ ਅਤੇ ਹੋਮੈ ਦੋ ਸ਼ਬਦ ਗੁਰਬਾਣੀ ਵਿੱਚ ਆਏ ਨੇ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਈ। ਹੋਮੈ ਨੂੰ ਦੂਰ ਕਰਨ ਦਾ ਇੱਕੋ ਹੀ ਸਭ ਤੋਂ ਵੱਡਾ ਸਾਧਨ ਹੈ, ਗੁਰੂ ਦਾ ਹੁਕਮ ਮੰਨਣਾ। ਜੇ ਆਪਾਂ ਗੁਰੂ ਦਾ ਹੁਕਮ ਮੰਨਣ ਲੱਗ ਪਵਾਂਗੇ ਤਾਂ ਹੋਮੈ ਆਪਣੇ ਆਪ ਹੀ ਘੱਟਦੀ ਘੱਟਦੀ ਇੱਕ ਦਿਨ ਨਾਸ ਹੋ ਜਾਂਦੀ ਹੈ। ਜੇ ਅਸੀਂ ਹੁਕਮ ਨਹੀਂ ਮੰਨਾਂਗੇ ਤਾਂ ਫਿਰ ਇਹ ਹੋਮੈ ਵੱਧਦੀ ਵੱਧਦੀ ਵੱਧ ਜਾਂਦੀ ਹੈ। ਇਸੇ ਲਈ ਆਪਾਂ ਗੁਰੂ ਦਾ ਹੁਕਮ ਮੰਨਣਾ। ਹੁਕਮ ਇਹੀ ਹੈ, ਹਰ ਗੁਰਸਿੱਖ ਮਾਈ ਭਾਈ ਨੂੰ ਧਰਮ ਦੀ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਖੰਡੇ ਬਾਟੇ ਦਾ ਅੰਮ੍ਰਿਤ ਛਕਣਾ, ਬਾਣੀ ਬਾਣੀ ਦੀ ਰਹਿਤ ਰੱਖਣੀ, ਇਹਦੇ ਨਾਲ ਹੀ ਸਾਨੂੰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਹੋ ਸਕਦੀਆਂ ਨੇ। ਸੋ ਦਾਸ ਇੰਨੀਆਂ ਕੁ ਬੇਨਤੀਆਂ ਕਰਕੇ ਸਮੂਹ ਸੰਗਤਾਂ ਦੇ ਪਾਸੋਂ ਖਿਮਾ ਦਾ ਜਾਚਕ ਹੈ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਸੰਗਤ ਨੇ ਖਿਮਾ ਕਰਨੀਆਂ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।